ਭੈਣ ਨਾਨਕੀ ਨੇ ਤਾਂ ਅੱਤ ਸੁਖੀ ਹੋਣਾ ਹੀ ਸੀ। ਮਾਤਾ ਪਿਤਾ ਵੀ ਇਹ ਰੰਗ ਵੇਖ ਕੇ ਖਿੜ ਰਹੇ ਹਨ। ਰਾਏ ਬੁਲਾਰ ਨੂੰ ਵੀ ਸੋਝੀ ਪਈ ਕਿ ਨਾਨਕ ਹੁਣ ਖੇੜਿਆਂ ਦੇ ਘਰ ਵਿੱਚ ਹੈ। ਉਸ ਨੂੰ ਵੀ ਬੜੀ ਖੁਸ਼ੀ ਹੋਈ। ਸਾਰੇ ਸਮਝਣ ਕਿ ਬਾਲਕਾ ਨਾਨਕ ਹੁਣ ਹੋਰ ਹੋ ਗਿਆ ਹੈ। ਕੋਈ ਔਰ ਸੀ ਜੋ ਕੱਟੀ ਗਈ ਹੈ, ਕੋਈ ਆਜ਼ਾਰ ਸੀ ਜੋ ਦੂਰ ਹੋ ਗਿਆ, ਪਰ ਨਾਨਕ ਆਪਣੇ ਹੀ ਬਚਨਾਂ ਅਨੁਸਾਰ ਰੰਗ ਹੱਸੇ ਰੰਗ ਰੋਵੇ ਚੁੱਪ ਪੀ ਕਰ ਜਾਹੇ ਪਰਵਾਹ ਨਾਹੀਂ ਕਿਸੇ ਕੇਰੀ ਬਾਜ ਸੱਚੇ ਨਾਹ ਦੇ ਰੰਗ ਵਾਲੇ ਹਨ। ਹੁਣ ਜਿਸ ਖੇੜਿਆਂ ਖੁਸ਼ੀਆਂ ਆਨੰਦ ਵਿਨੋਦਾਂ ਦੇ ਘਰ ਵਿੱਚ ਹਨ, ਉਹ ਵੀ ਉਹ ਰੱਬੀ ਰੰਗ ਹੈ ਜੋ ਤ੍ਰੈ ਮਹੀਨੇ ਮੂਧੜੇ ਮੂੰਹ ਪੈ ਕੇ ਮਾਣਿਆ ਸੀ। ਉੱਥੇ ਸਦਾ ਇੱਕੋ ਗੱਲ ਇੱਕੋ ਲਗਨ ਹੈ, ਪਰ ਮਾਇਆ ਵਿੱਚ ਫਸ ਰਹੇ ਮਨ ਕਦੇ ਨਾ ਛਾਇਆ ਤੋਂ ਨਿਕਲੇ। ਮਾਇਆ ਵਿਹੜੇ ਦਿਲ ਨਹੀਂ ਸਮਝ ਸਕਦੇ ਕਿ ਇਹ ਕੀ ਭੇਦ ਹੈ। ਇਨ੍ਹਾਂ ਦਿਨਾਂ ਵਿੱਚ ਜਿਵੇਂ ਬਸੰਤ ਖਿੜੀ ਹੈ, ਤਿਵੇਂ ਨਾਨਕ ਨਿਰੰਕਾਰੀ ਆਪਣੀ ਕੁਮਾਰ ਅਵਸਥਾ ਵਿੱਚ ਖਿੜੇ ਕੁਦਰਤ ਨੂੰ ਰੰਗ ਲਾ ਰਹੇ ਹਨ। ਹੁਣ ਤਾਂ ਪਿੰਡ ਦੇ ਆਪਣੀ ਉਮਰ ਦੇ ਹਾਣੀਆਂ ਨਾਲ ਵੀ ਕਿਸੇ ਵੇਲੇ ਕੂੰਦੇ ਸਹਿੰਦੇ ਹਨ। ਤਨ ਨਿਰੰਕਾਰ ਤਨ ਨਿਰੰਕਾਰ ਦੀ ਮਧੁਰ ਧੁਨੀ ਕਿਸੇ ਕਿਸੇ ਵੇਲੇ ਮੁਖਾਰ ਬਿੰਦ ਤੋਂ ਸੁਣਾਈ ਦਿੰਦੀ ਹੈ। ਤਾਰਿਆਂ ਤੋਂ ਜਿਵੇਂ ਚਾਨਣ ਡਿੱਗਦਾ ਹੈ, ਜ਼ਰੀ ਬਾਦਲੇ ਦੇ ਕੱਪੜੇ ਪਹਿਨ ਕੇ ਤੁਰਿਆ ਫਿਰਿਆ ਜਿਵੇਂ ਤਿੱਲੇ ਦੀਆਂ ਤਾਰਾਂ ਢਹਿੰਦੀਆਂ ਹਨ, ਤਿਵੇਂ ਜਿੱਧਰ ਜਿਸ ਰੰਗ ਆਪ ਫਿਰਦੇ ਬੋਲਦੇ ਚੱਲਦੇ ਹਨ, ਉੱਧਰ ਖੁਸ਼ੀਆਂ ਦੀਆਂ ਕਿਰਨਾਂ ਢਹਿੰਦੀਆਂ ਦਿਸਦੀਆਂ ਹਨ। ਹੋਰ ਕੋਈ ਖੁਸ਼ ਹੋਵੇ ਤਾਂ ਨਿਰਾ ਆਪ ਹੀ ਖੁਸ਼ ਹੁੰਦਾ ਹੈ, ਪਰ ਉਸ ਦੀਵਾਨੇ ਕਹਿਲਾ ਚੁੱਕੇ ਬਾਲਕੇ ਦੇ ਖੁਸ਼ ਚਿਹਰੇ ਤੋਂ ਖੁਸ਼ੀ ਦੀ ਛੂਤ ਲੱਗਦੀ ਹੈ। ਜੋ ਤੱਕੇ ਨੇੜੇ ਆਵੇ ਖੁਸ਼ ਹੋ ਜਾਂਦਾ ਹੈ, ਖਿੜਦਾ ਹੈ, ਸੁਖੀ ਹੁੰਦਾ ਹੈ। ਉਹਨਾਂ ਦੇ ਖੇੜੇ ਦੇ ਇਸ ਅਸਰ ਨੂੰ ਇੱਕ ਭੈਣ ਹੈ ਜੋ ਪਛਾਣਦੀ ਹੈ। ਹਾਂ, ਇੱਕ ਨਾਨਕੀ ਹੈ ਜੋ ਪਛਾਣਦੀ ਹੈ ਕਿ ਵੀਰ ਉੱਚਾ ਹੈ ਤੇ ਤੁਰੋਂ ਆਇਆ ਹੈ। ਹਾਂ, ਉਹ ਸਮਝਦੀ ਹੈ ਕਿ ਵੀਰ ਜਗਤ ਦਾ ਨਹੀਂ ਪਰ ਜਗਤੋਂ ਪਾਰ ਦਾ ਹੈ, ਰੱਬ ਦਾ ਪਿਆਰਾ ਹੈ, ਰੱਬੀ ਜੋਤ ਨਾਲ ਭਰਪੂਰ ਰੱਬੀ ਰੂਪ ਹੈ, ਪਰ ਮਾਂ ਨੂੰ ਪੁੱਤ ਦੀਦਾ ਹੈ ਜੋ ਔਰਿਆ ਗਿਆ ਸੀ ਤੇ ਹੁਣ ਵੱਲ ਹੋਇਆ ਹੈ। ਉਹ ਦਾਨ ਕਰਦੀ ਹੈ, ਵਾਰੇ ਫੇਰੇ ਕਰਦੀ ਤੇ ਗਰੀਬਾਂ ਨੂੰ ਵੰਡਦੀ ਹੈ। ਪਿਓ ਹੈ ਕਿ ਹੁਣ ਖੁਸ਼ ਹੈ ਕਿ ਸ਼ੁਕਰ ਹੈ ਪੁੱਤਰ ਵੱਲ ਹੋਇਆ ਹੈ। ਹੁਣ ਕਿਰਤ ਕਾਰੇ ਲੱਗੇਗਾ, ਗ੍ਰਿਸਤੀ ਬਣੇਗਾ, ਪਰੇ ਵਿੱਚ ਬੈਠੇਗਾ, ਕੁੱਲ ਦਾ ਨਮੂਜ਼ ਕੱਢੇਗਾ, ਸਾਡੀ ਬੁੱਢੇ ਵਾਰੇ ਸੇਵਾ ਕਰੇਗਾ। ਹਾਂ ਜੀ, ਜਿਸ ਵੇਲੇ ਨਾਨਕ ਬਾਲਕਾ ਆਪਣੇ ਰੱਬੀ ਰੰਗ ਦੇ ਖੇੜਿਆਂ ਵਿੱਚ ਖਿੜ ਖਿੜ ਮੁਸ਼ਕਾ ਮਚਾ ਰਿਹਾ ਸੀ, ਉਸ ਵੇਲੇ ਮਹਿਤਾ ਕਾਲੂ ਖੁਸ਼ ਹੋ ਰਿਹਾ ਸੀ ਕਿ ਹੁਣ ਪੁੱਤ ਆਖੇ ਲੱਗ ਕੇ ਵਿਹਾਰ ਕਾਰ ਵਿੱਚ ਪੈ ਜਾਏਗਾ। ਮਹਿਤੇ ਦੇ ਮਨ ਨੇ ਸੋਚਿਆ ਕਿ ਅੱਗੇ ਤਾਂ ਕਿਸੇ ਕਿਤੇ ਨਾਨਕ ਨਹੀਂ ਲੱਗਾ, ਇਸ ਦਾ ਸੁਭਾਅ ਫਿਰਨ ਤੁਰਨ ਵਾਲਾ ਬਾਲਾ ਹੈ, ਸੋ ਐਸੇ ਕਿਸੇ ਕਿਤੇ ਲਾਓ ਕਿ ਫਿਰੇ ਤੁਰੇ ਵੀ ਤੇ ਵਿਹਾਰ ਵੀ ਕਰੇ। ਸੋ ਉਸ ਦੇ ਤ੍ਰਿਖੇ ਵਿਹਾਰੀ ਮਨ ਨੇ ਨਾਨਕ ਨੂੰ ਵਣਜਾਰਾ ਬਣਾਉਣ ਦੀ ਸੋਚੀ ਕਿ ਬਾਹਰੋਂ ਦੇ ਸਹੁਰਾਂ ਵਿੱਚ ਜਾਵੇ, ਮਾਲ ਖਰੀਦ ਕੇ ਲਿਆਵੇ ਤੇ ਆਪਣੇ ਸ਼ਹਿਰ ਵੇਚੇ, ਸ਼ਹਿਰ ਦੇ ਮਾਲ ਬਾਹਰ ਦੇ ਸਹੁਰਾਂ ਨੂੰ ਲੈ ਜਾਵੇ ਤੇ ਵੇਚ ਕੇ ਘਰ ਆਵੇ। ਸੌਦਾਗਰੀ ਦਾ ਖਿਆਲ ਬਾਬੇ ਕਾਲੂ ਨੂੰ ਹੁਣ ਫੁਰ ਰਿਹਾ ਸੀ। ਉਹ ਸੁਪਨਾ ਜੋ ਸੱਚ ਨੂੰ ਖੋਲਣਹਾਰ ਸੀ, ਕਾਲੂ ਨੂੰ ਮਾਇਆ ਹੋ ਪਾਸਿਆ ਸੀ ਤੇ ਇਹ ਲੋਭ ਲਾਲਚ ਜੋ ਮਾਇਆ ਸੀ ਉਸ ਨੂੰ ਸੱਚ ਪਾਸ ਰਹੀ ਸੀ। ਸੁਣ, ਉਹ ਵੇਲਾ ਜੋ ਨਿਰੰਕਾਰੀ ਨਾਨਕ ਉੱਤੇ ਰੱਬੀ ਜੋ ਬਣਾਦਾ ਸੀ, ਕਾਲੂ ਨੂੰ ਮਤ ਦੇਣ ਤੇ ਪੁੱਤਰ ਨੂੰ ਆਪਣੇ ਸਮੱਤੇ ਲਾਉਣ ਦਾ ਵੇਲਾ ਸੀ। ਇਸ ਲਈ ਉਸਨੇ ਇੱਕ ਦਿਨ ਪੁੱਤਰ ਨੂੰ ਪਾਸ ਬਿਠਾ ਕੇ ਤੇ ਸਿਰ ਤੇ ਪਿਆਰ ਦੇ ਕੇ ਸਮਝਾਉਣਾ ਸ਼ੁਰੂ ਕੀਤਾ। ਹੇ ਨਾਨਕ, ਤੂੰ ਮੇਰਾ ਇੱਕੋ ਇੱਕ ਪੁੱਤਰ, ਅੱਖਾਂ ਦਾ ਚਾਨਣ, ਜੱਗ ਦੀ ਰੋਸ਼ਨੀ ਹੈ। ਤੇਰੇ ਚਾਲੇ ਹੁਣ ਤੱਕ ਅਤੀਤਾਂ ਵਾਲੇ ਰਹੇ ਸਨ, ਹੁਣ ਸ਼ੁਕਰ ਹੈ ਕਿ ਤੇਰੇ ਮਨ ਨੇ ਮੋੜਾ ਖਾਧਾ ਹੈ ਤੇ ਗ੍ਰਿਸ਼ਤੀਆਂ ਵਾਂਗੂ ਹੱਸਣ ਬੋਲਣ ਲੱਗਾ ਹੈ। ਮੇਰਾ ਵਿਚਾਰ ਸੀ ਕਿ ਤੂੰ ਬੜਾ ਸਿਆਣਾ ਤੇ ਕਮਾਊ ਪੁੱਤਰ ਨਿਕਲੇਗਾ ਤੇ ਜੱਗ ਵਿੱਚ ਮੇਰਾ ਤੇ ਕੁੱਲ ਦਾ ਨਮੂਜ਼ ਕੱਢੇਗਾ। ਅੱਜ ਤੱਕ ਜਿੰਨੇ ਯਤਨ ਮੈਂ ਤੈਨੂੰ ਇਸ ਪਾਸੇ ਲਾਉਣ ਦੇ ਕੀਤੇ ਹਨ, ਉਹ ਨਿਸਫਲ ਗਏ ਹਨ ਤੇ ਮੇਰੇ ਸਮੇਤ ਸਾਰਾ ਪ੍ਰਵਾਸ ਨਿਰਾਸ਼ ਹੋ ਰਿਹਾ ਹੈ ਤੇ ਜਗਤ ਵਿੱਚ ਸਾਡੀ ਦੰਦ ਕਥਾ ਵੀ ਬੜੀ ਹੁੰਦੀ ਰਹੀ ਹੈ। ਹੁਣ ਜੇ ਤੂੰ ਆਖੇ ਲੱਗੇ ਤੇ ਵੱਡੇ ਵਡੇਰਿਆਂ ਦੀ ਰਹੁ ਰੀਤ ਤੇ ਤੁਰੇ ਤਾਂ ਕੁਝ ਕੰਮ ਕਾਰ ਮੇਰੇ ਜਿਉਂਦੇ ਜੀ ਸੰਭਾਲ ਲੈ। ਇਸ ਪ੍ਰਕਾਰ 2 ਘੜੀਆਂ ਬਾਬਾ ਕਾਲੂ ਜੀ ਸਮਝਾਉਂਦੇ ਰਹੇ ਤੇ ਗੁਰੂ ਨਾਨਕ ਜੀ ਚੁੱਪ ਸੁਣਦੇ ਰਹੇ। ਕਾਲੂ ਜੀ ਨੇ ਮਨ ਦੇ ਸਾਰੇ ਰੋਸ ਤੇ ਗੁੱਸੇ ਗਿਲੇ ਕੱਢ ਲਏ ਤੇ ਮਨ ਠੰਡਾ ਹੋ ਗਿਆ ਤਾਂ ਸ੍ਰੀ ਜਗਤ ਨਾਥ ਜੀ ਬੋਲੇ, ਪਿਤਾ ਜੀ ਤੁਹਾਨੂੰ ਦੁਖੀ ਹੋਣ ਦਾ ਕਸ਼ਟ ਹੈ, ਪਰ ਮੇਰੇ ਵੱਸ ਨਹੀਂ ਜੋ ਹੁੰਦਾ ਹੈ ਕਿਤੋਂ ਹੋਰ ਤੋਂ ਹੁੰਦਾ ਹੈ। ਜੇ ਤੁਸਾਨੂੰ ਰਾਂਝ ਹੋਇਆ ਤਾਂ ਖਿਮਾ ਕਰੋ ਤੇ ਅੱਗੋਂ ਆਗਿਆ ਕਰੋ ਜੋ ਸਰਬਣ ਆਇਆ ਮੈਂ ਕਰੂੰ, ਪਰ ਮੇਰੇ ਅਧੀਨ ਕੁਛ ਨਹੀਂ, ਮੈਂ ਆਪੂ ਕੁਛ ਵਿਗਾੜ ਨਹੀਂ ਕਰਾਂਗਾ। ਇਹ ਸੁਣ ਕੇ ਕਾਲੂ ਨੇ ਪਛਾਤਾ ਕਿ ਹੁਣ ਪੁੱਤਰ ਟਿਕਾਣੇ ਆ ਗਿਆ ਹੈ, ਹੁਣ ਕਿਸੇ ਕੰਮ ਵਿੱਚ ਫਸਾ ਦਿਓ। ਸੋ ਬੋਲਿਆ, ਨਾਨਕ ਮੈਂ ਤੈਨੂੰ ਪਾਂਧੇ ਮੁੱਲਾਂ ਖੇਤੀ ਆਦਿ ਵਿੱਚ ਲਾ ਕੇ ਚਾਹੁੰਦਾ ਸਾਂ ਕਿ ਤੂੰ ਸਾਰੇ ਕੰਮ ਸਿੱਖ ਜਾਵੇਂ ਤਾਂ ਇੱਕ ਪਿੰਡ ਵੱਖਰਾ ਵਸਾ ਦਿਆਂ ਜੋ ਤੂੰ ਆਪਣੀ ਮਿਹਨਤ ਨਾਲ ਆਬਾਦ ਕਰੇ ਤੇ ਸਨੇ ਸਨੇ ਤਕੜਾ ਜ਼ਿਮੀਂਦਾਰ ਬਣ ਜਾਵੇਂ। ਪਰ ਉਹ ਤਾਂ ਸਾਰੀਆਂ ਗੱਲਾਂ ਰਹੀਆਂ, ਹੁਣ ਪੁੱਤ ਇਉਂ ਕਰ, ਕੁਝ ਰੁਪਈਏ ਲੈ ਜਾ ਤੇ ਕੋਈ ਮਾਲ ਸਵੱਲਾ ਖਰੀਦ ਲਿਆ ਤਲਵੰਡੀ ਦੇ, ਨਿਰਖ ਮੈਂ ਤੈਨੂੰ ਦੱਸ ਦਿੰਦਾ ਹਾਂ ਤੇ ਬਾਹਰ ਜਿੱਥੇ ਜੋ ਮਾਲ ਜਚਦਾ ਤੈਨੂੰ ਲੱਗੇ ਕਿ ਇੱਥੇ ਪੁੱਗੇਗਾ ਉਹ ਖਰੀਦ ਕੇ ਲੈ ਆਵੀਂ, ਫਿਰ ਇੱਥੇ ਆ ਕੇ ਵੇਚ ਦੇਵੀਂ। ਐਂ ਕੁਝ ਚਿਰ ਫਿਰਦਿਆਂ ਅਤੇ ਹੇਰ ਫੇਰ ਕਰਦਿਆਂ ਤੈਨੂੰ ਜਾਚ ਆ ਜਾਵੇਗੀ ਤੇ ਦਸੌਰਾਂ ਵਿੱਚ ਵਾਕਫ ਵੀ ਹੋ ਜਾਏਗੀ। ਫਿਰ ਤੂੰ ਸ਼ਾਹ ਬਣ ਕੇ ਵੱਡੀ ਹੱਟੀ ਪਾ ਲਈ ਤੇ ਆੜਤ ਦਾ ਵਿਹਾਰ ਟੋਰੀ ਤੇ ਸਨੇ ਸਨੇ ਕੋਠੀਦਾਰੀ ਬਣ ਜਾਏਗੀ। ਤੂੰ ਸੁਖੀ ਤੇ ਸੇਠ ਆਦਮੀ ਬਣ ਜਾਏਗਾ ਤੇ ਅਸੀਂ ਸੁਖੀ ਤੇ ਠੰਡੇ ਦਿਲ ਜਗਤ ਤੋਂ ਟੁਰਾਂਗੇ। ਸ੍ਰੀ ਨਾਨਕ ਜੀ ਤੇ ਪਿਤਾ ਜੀ ਮੈਨੂੰ ਆਪੂ ਤਾਂ ਜਾਚ ਕੋਈ ਨਹੀਂ। ਕਾਲੂ ਜੀ, ਮੈਂ ਤੇਰੇ ਨਾਲ ਬੱਚਾ ਘਰ ਦਾ ਇੱਕ ਮਾਤਬਰ ਤੋਰਾਂਗਾ ਜੋ ਸਾਰੀ ਜਾਚ ਦੱਸੇਗਾ। ਹਾਲੇ ਤਾਂ ਮੈਂ ਤੈਨੂੰ ਕੰਮ ਨਹੀਂ ਘੱਲਣ ਲੱਗਾ, ਹਾਲੇ ਤਾਂ ਜਾਚ ਦੱਸਣ ਦਾ ਮਤਲਬ ਹੈ। ਇਸੇ ਕਰਕੇ ਰੁਪਈਏ ਵੀ ਥੋੜੇ ਦਿਆਂਗਾ, ਜੋ ਘਾਟਾ ਪਵੇ ਤਾਂ ਬਹੁਤ ਨਾ ਪਵੇ। ਤੇ ਜਾਓ ਵੀ ਲਾਗੇ ਚਾਗੇ ਦੂਰ ਨਾ ਜਾਓ, 2-4 ਵਾਰ ਕਰਕੇ ਫਿਰ ਰੁਪਈਆ ਵੀ ਵੱਧ ਵੱਧ ਲਾਉਂਦੇ ਜਾਵਾਂਗੇ ਤੇ ਕੰਮ ਵੀ ਵੱਧਦਾ ਜਾਏਗਾ। ਜਿਉਂ ਜਿਉਂ ਪੁੱਤ ਖਟਦਾ ਜਾਏ ਆਪਣੀ ਕਮਾਈ ਵੱਖ ਰੱਖੀ ਜਾਈ ਤੇ ਉਸ ਨਾਲ ਵੀ ਆਪਣੀ ਰਾਸ ਵਧਾਈ ਜਾਈ, ਮੈਂ ਵੀ ਹੋਰ ਜੋ ਸਰੇ ਨਾਲ ਰਲਾਈ ਜਾਵਾਂਗਾ। ਖਰਚ ਤੇਰਾ ਸਾਰਾ ਮੇਰੇ ਸਿਰ ਰਹੇਗਾ, ਤੂੰ ਇਸ ਗੱਲ ਦਾ ਵੀ ਫਿਕਰ ਨਾ ਕਰੀ। ਇਸ ਤਰ੍ਹਾਂ ਦੇ ਉਪਦੇਸ਼ ਜਗਤ ਤਾਰਕ ਜੀ ਨੇ ਸੁਣੇ ਤੇ ਇੱਕ ਸਾਹ ਲੈ ਕੇ ਕਿਹਾ, ਅੱਛਾ ਪਿਤਾ ਜੀ ਜਿਵੇਂ ਆਖੋ ਤਿਵੇਂ ਸਹੀ। ਪਾਲੂ ਨੇ ਹੁਣ ਇੱਕ ਆਪਣੇ ਇਤਬਾਰੀ ਨੂੰ ਨਾਲ ਤਿਆਰ ਕੀਤਾ। ਆਖਦੇ ਹਨ ਕਿ ਇਸ ਦਾ ਨਾਮ ਬਾਲ ਜਾਂ ਬਾਲਾ ਸੀ। 20 ਰੁਪਈਏ ਕਾਲੂ ਨੇ ਪਹਿਲੀ ਰਾਸ ਜਗਤ ਦੇ ਮਾਲਕ ਨੂੰ ਦਿੱਤੀ, ਜੋ ਮੱਤੇ ਬਹੁਤੀ ਦਿੱਤੀ ਚੌੜ ਨਾ ਕਰ ਆਵੇ। ਫਿਰ ਆਗਿਆ ਕੀਤੀ ਕਿ ਜਾਓ ਕਿਸੇ ਦਸੌਰ ਤੋਂ ਕੋਈ ਖਰਾ ਸੌਦਾ ਖਰੀਦ ਲਿਆਓ ਜੋ ਇੱਥੇ ਆ ਕੇ 4 ਪੈਸੇ ਨਾਲ ਰਲ ਜਾਣ। ਚੱਲੇ ਤਲਵੰਡੀ ਤੋਂ ਸ੍ਰੀ ਗੁਰੂ ਨਾਨਕ ਜੀ ਵਪਾਰ ਕਰਨ, 20 ਰੁਪਈਏ ਨਾਲ ਲੈ ਕੇ ਪਿਤਾ ਦੀ ਇੱਛਾ ਨੂੰ ਫੁੱਲ ਚੜਾਉਣ। ਚੱਲਦੇ ਚੱਲਦੇ 12 ਕੁ ਕੋਹ ਵਾਟ ਨਿਕਲ ਗਏ, ਦੂਰੋਂ ਇੱਕ ਨਗਰੀ ਨਜ਼ਰ ਆਈ। ਇਹ ਚੂੜਕਾਣਾ ਸੀ। ਬਾਲੇ ਦੀ ਮਰਜ਼ੀ ਸੀ ਕਿ ਇੱਥੋਂ ਹੀ ਕੋਈ ਮਾਲ ਖਰੀਦ ਕੇ ਲੈ ਚੱਲਾਂਗੇ। ਤੂੰ ਇੱਧਰ ਪੈਰ ਮੋੜੇ, ਅਜੇ ਪਿੰਡੋਂ ਉਰੇ ਹੀ ਸਨ ਕਿ ਇੱਕ ਬ੍ਰਿਸ਼ਾਂ ਦੇ ਵਿੱਚ ਝੰਗੀ ਆ ਗਈ, ਜਿਸ ਦੇ ਵਿਚਾਲੇ ਇੱਕ ਛੰਭ ਸੀ। ਗੁਰੂ ਨਾਨਕ ਨੇ ਇਸ ਝੰਗੀ ਵੱਲੇ ਪੈਰ ਮੋੜ ਦਿੱਤੇ। ਬਾਲਾ ਵੀ ਨਾਲ ਮੁੜਿਆ ਕਿ ਚਲੋ ਝੰਗੀ ਦੇ ਵਿੱਚ ਦੀ ਲੰਘ ਚੱਲਾਂਗੇ। ਜਾਂ ਉਸ ਝੰਗੀ ਦੇ ਅੰਦਰ ਗਏ ਤਾਂ ਕੀ ਵੇਖਦੇ ਹਨ ਕਿ ਅਨੇਕਾਂ ਤਪੱਸਵੀ ਸਾਧੂ ਵਿਭੂਤ ਮਲੀ ਬੈਠੇ ਹਨ। ਕੋਈ ਧੂਣੇ ਤਪ ਰਹੇ ਹਨ, ਕੋਈ ਜਲ ਵਿੱਚ ਬੈਠੇ ਹਨ, ਕੋਈ ਬ੍ਰਿਸ਼ ਨਾਲ ਲਟਕ ਰਹੇ ਹਨ, ਕੋਈ ਇੱਕ ਪੈਰ ਖੜੇ ਹਨ, ਕੋਈ ਬਾਹਾਂ ਉੱਚੀਆਂ ਕਰਕੇ ਬੈਠੇ ਹਨ। ਇਹਨਾਂ ਕਠਿਨ ਤਪਾਂ ਦਾ ਕਾਰਨ ਇਹਨਾਂ ਦੇ ਮਨਾਂ ਵਿੱਚ ਪਰਲੋਕ ਦੇ ਸੁੱਖਾਂ ਦੀ ਇੱਛਾ ਸੀ। ਇਹਨਾਂ ਦਾ ਇੱਕ ਮਹੰਤ ਸੀ ਜੋ ਛੰਭ ਕਿਨਾਰੇ ਮ੍ਰਿਗਸ਼ਾਲਾ ਉੱਤੇ ਬੈਠਾ ਸੀ। ਸਿਰ ਤੇ ਜਟਾਂ ਸਨ, ਸੁਆਹ ਮਲੀ ਸੀ, ਪਦਮਾਸਨ ਲਾਏ ਬੈਠਾ ਸੀ। ਇਸ ਨੂੰ ਤੱਕ ਤੱਕ ਕੇ ਬਾਲਕ ਨਾਨਕ ਜੀ ਖੜੇ ਰਹੇ, ਫਿਰ ਅੱਗੇ ਵੱਧ ਕੇ ਮਹੰਤ ਜੀ ਪਾਸ ਜਾ ਬੈਠੇ। ਮਹੰਤ ਉਹਨਾਂ ਵੱਲ ਡੂੰਘੀ ਨਜ਼ਰ ਤਕਾਈ ਤੇ ਨੈਣਾਂ ਵਿੱਚ ਕੁਝ ਚਾਉ ਪਾਰ ਆਇਆ। ਸ੍ਰੀ ਗੁਰੂ ਜੀ ਹੁਣ ਬੋਲੇ, ਹੇ ਸੰਤ ਜੀ, ਆਪ ਇਸ ਬਨ ਵਿੱਚ ਬੈਠੇ ਹੋ, ਪਾਲੇ ਦੀ ਰੁੱਤ ਹੈ, ਕੱਪੜੇ ਨਹੀਂ ਪਹਿਨੇ, ਅੰਨ ਵੀ ਕਿਤੇ ਦਿਸ ਨਹੀਂ ਪੈਂਦਾ। ਇਹ ਦਸ਼ਾ ਆਪਣੇ ਆਪ ਦੀ ਆਪ ਕੀਤੀ ਹੈ ਕਿ ਆਪ ਨੂੰ ਪਦਾਰਥ ਮਿਲਦਾ ਨਹੀਂ? ਤਦ ਉਦਾਸ ਇੱਥੇ ਆ ਬੈਠੇ ਹੋ। ਮਹੰਤ ਨੇ ਕਿਹਾ, ਹੇ ਪ੍ਰਤਾਪਸ਼ੀਲ ਬਾਲਕੇ, ਮਿਲਦਾ ਸਭ ਕੁਝ ਹੈ, ਤੇਰੇ ਵਰਗੇ ਅਸੀਂ ਵੀ ਕਿਸੇ ਦੇ ਲਾਲ ਸਾਂ, ਘਰ ਬਾਰ ਵੀ ਸਨ, ਸਾਰੇ ਛੋੜ ਆਏ ਹਾਂ। ਕਿਸ ਜਗਤ ਦੇ ਪਦਾਰਥ ਤੇ ਸਰੀਰ ਨਾਸ਼ਮਾਨ ਹੈ ਤੇ ਅਸੀਂ ਅੱਗੇ ਪਰਲੋਕ ਲਈ ਸੁੱਖ ਇਕੱਠੇ ਕਰੀਏ। ਸੋ ਇਸ ਭਿਆਨਕ ਮਾਇਆ ਤੋਂ ਦੂਰ ਰਹਿ ਕੇ ਬਣਾਂ ਵਿੱਚ ਬੈਠ ਤਪੱਸਿਆ ਕਰਦੇ ਹਾਂ, ਫਾਕੇ ਕੜਾਕੇ ਕੱਟਦੇ ਹਾਂ, ਕਿਸੇ ਥਾਂ ਟਿਕਦੇ ਨਹੀਂ ਜੋ ਮਾਇਆ ਦਾ ਮੋਹ ਨਾ ਪੈ ਜਾਵੇ। ਮਨ ਮਾਇਆ ਤੋਂ ਪਰੇ ਰਹੇ, ਸਰੀਰ ਤਪ ਕਰਦਾ ਰਹੇ, ਜੋ ਜੀਵਨ ਦੇ ਦਿਨ ਮੈਲ ਤੋਂ ਸੁਥਰੇ ਲੰਘ ਜਾਣ ਤੇ ਅੱਗੇ ਚੱਲ ਕੇ ਪਰਮ ਸੁੱਖਾਂ ਨੂੰ ਪ੍ਰਾਪਤ ਹੋਈ। ਗੁਰੂ ਨਾਨਕ ਸੰਤ ਜੀ, ਹੁਣ ਆਪ ਕਿਤਨੇ ਕੁ ਦਿਨਾਂ ਦੇ ਫਾਕੇ ਵਿੱਚ ਹੋ? ਮਹੰਤ, ਹੇ ਯੁਵਰਾਜ, ਸਾਡੇ ਦਿਨਾਂ ਦੀ ਨਾ ਪੁੱਛ, ਅਸੀਂ ਮੰਗਣ ਵਾਲੇ ਸਾਧੂ ਨਹੀਂ, ਸਾਡੀ ਵਿਰਤ ਆਕਾਸ਼ੀ ਹੈ, ਅਸੀਂ ਆਪਣੇ ਤਪਾਂ ਵਿੱਚ ਰਹਿੰਦੇ ਹਾਂ। ਜਦੋਂ ਕਦੀ ਸਾਈਂ ਪ੍ਰੇਰ ਕੇ ਸਾਡੇ ਭੋਜਨ ਲਈ ਕੁਝ ਕੱਲ ਦੇਵੇ ਜਾਂ ਆਪੇ ਖੁਸ਼ੀ ਨਾਲ ਕੋਈ ਸਾਨੂੰ ਦੇ ਜਾਵੇ ਤਾਂ ਖਾ ਲੈਂਦੇ ਹਾਂ, ਨਹੀਂ ਤਾਂ ਫਾਕੇ ਕੜਾਕੇ ਪੱਤਰ ਗੋਲਾਂ ਖਾ ਗੁਜ਼ਾਰਾ ਕਰ ਲੈਂਦੇ ਹਾਂ। ਅੱਜ ਅਸੀਂ 7 ਦਿਨਾਂ ਤੋਂ ਅੰਨ ਤੋਂ ਵਿਰਵੇ ਹਾਂ। ਇਹ ਸੁਣ ਕੇ ਗੁਰੂ ਨਾਨਕ ਦਾ ਜਗਤ ਪ੍ਰੇਮ ਨਾਲ ਭਰਿਆ ਦਿਲ ਦਇਆ ਨਾਲ ਭਰ ਆਇਆ। ਰੁਪਈਏ ਪਾਸ ਹਨ ਤੇ ਇਹ ਪਰਮੇਸ਼ਰ ਤੇ ਆਸ ਰੱਖਣ ਵਾਲੇ ਭੁੱਖੇ ਹਨ, ਕਿਉਂ ਨਾ ਇਹਨਾਂ ਨੂੰ ਭੋਜਨ ਖਿਲਾਈਏ। ਗੁਰੂ ਨਾਨਕ ਜੀ, ਸੰਤ ਜੀ, ਆਪ ਦਾ ਨਾਮ ਕੀ ਹੈ?
ਸੰਤ, ਮੇਰਾ ਨਾਮ ਸੰਤ ਰੇਣ ਹੈ ਤੇ ਇਸ ਮੰਡਲੀ ਦਾ ਮੈਂ ਮਹੰਤ ਹਾਂ। ਪਰ ਕਾਹਦਾ ਸੰਤ ਤੇ ਕਾਹਦਾ ਮਹੰਤ, ਮੁਕਤੀ ਮਾਰਗ ਦੇ ਸਾਰੇ ਪੰਧਾਊ ਹਾਂ।
ਗੁਰੂ ਜੀ, ਸੰਤ ਜੀ, ਜੇ ਆਪ ਨੂੰ ਭੋਜਨ ਲਿਆ ਦੇਵੀਏ ਤਾਂ ਖਾ ਲੈ ਸੋ?
ਸੰਤ, ਆਪ ਅਜੇ ਕੁਮਾਰ ਹੋ ਤੇ ਮਾਤਾ ਪਿਤਾ ਅਧੀਨ ਹੋ ਸੋ, ਤੁਸੀਂ ਸਾਡਾ ਫਿਕਰ ਨਾ ਕਰੋ।
ਗੁਰੂ ਜੀ ਦਾ ਹਿਰਦਾ ਇਸ ਵੇਲੇ ਦਇਆ ਦੀਆਂ ਲਹਿਰਾਂ ਨਾਲ ਠਾਠਾਂ ਮਾਰ ਰਿਹਾ ਸੀ। ਇਹ ਖਿਆਲ ਕਿ ਵਾਹਿਗੁਰੂ ਦੇ ਬੰਦੇ ਹਨ ਤੇ ਉਸ ਦੀ ਆਸ ਤੋਂ 7 ਦਿਨਾਂ ਦੇ ਭੁੱਖੇ ਹਨ ਤੇ ਮੇਰੇ ਪਾਸ ਰੁਪਈਏ ਹਨ ਜਿਨ੍ਹਾਂ ਨਾਲ ਕਿ ਇਹਨਾਂ ਦੀ ਭੁੱਖ ਦੀ ਪੀੜਾ ਹਰੀ ਜਾ ਸਕਦੀ ਹੈ। ਇਹ ਵੇਲਾ ਗੁਰੂ ਨਾਨਕ ਜੀ ਦੇ ਜਰਨ ਦਾ ਨਹੀਂ ਸੀ। ਹਾਂ, ਕੂਲੇ ਦਿਲ ਵਾਲੇ ਦਾਤਾ ਲਈ ਕਠਿਨ ਸੀ ਕਿ ਭੁੱਖਿਆਂ ਨੂੰ ਭੁੱਖਿਆਂ ਛੱਡ ਕੇ ਪਾਸੋਂ ਦੀ ਆਪਣਾ ਦਿਲ ਕਰੜਾ ਕਰਕੇ ਲੰਘ ਜਾਣ। ਭੁੱਖ ਇੱਕ ਐਸਾ ਦੁੱਖ ਹੈ ਜਿਸ ਦੀ ਪੀੜਾ ਰੱਜ ਕੇ ਖਾਣ ਵਾਲੇ ਨਹੀਂ ਜਾਣ ਸਕਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪ ਬਾਣੀ ਵਿੱਚ 4 ਮਹਾਂ ਦੁੱਖ ਗਿਣੇ ਹਨ। ਦੁੱਖ ਵਿਛੋੜਾ, ਇੱਕ ਦੁੱਖ ਭੁੱਖ, ਇੱਕ ਦੁੱਖ ਸਕਤਵਾਰ ਜਮਦੂਤ, ਇੱਕ ਦੁੱਖ ਰੋਗ ਲੱਗੈ ਤਨ ਧਾਏ, ਵੈਦ ਨਾ ਭੋਲੇ ਦਾਰੂ ਲਾਏ। ਇਹ ਮਹਾਂ ਦੁੱਖ ਵਿੱਚ ਇੱਕ ਜਮਾਤ ਨੂੰ ਵੇਖੇ ਤੇ ਗੁਰੂ ਨਾਨਕ ਦੀ ਮੁੱਠ ਵਿੱਚ ਹੋਣ 20 ਰੁਪਈਏ ਰਹਿ ਜਾਣ ਔਰ ਉਹ ਦੁੱਖ ਹਰਨ ਸੰਕਟ ਦੂਰ ਕਰਨ ਵਿੱਚ ਨਾ ਖਰਚ ਹੋਣ, ਇਹ ਗੱਲ ਉਸ ਦੀਨਾ ਬੰਧੂ ਦੇ ਸੁਭਾਵ, ਉਸ ਦੇ ਆਤਮਾ ਤੇ ਮਨ ਦੀ ਰਚਨਾ ਦੇ ਉਲਟ ਸੀ। ਤਤ ਛਿਨ ਰੁਪਈਏ ਕੱਢ ਕੇ ਅੱਗੇ ਧਰ ਦਿੱਤੇ ਤੇ ਆਖਿਆ, ਸੰਤ ਜੀ, ਇਹ ਮਾਇਆ ਮੇਰੇ ਪਾਸ ਇਸ ਛਿਨ ਹੈ, ਤੁਸੀਂ ਵਰਤੋ ਤੇ ਸਾਰਿਆਂ ਨੂੰ ਭੋਜਨ ਛਕਾਓ।
ਮਹੰਤ ਨੇ ਬੜੀ ਗੰਭੀਰਤਾ ਨਾਲ ਕਿਹਾ, ਸ੍ਰੀ ਜੀ, ਆਪ ਦੀ ਅਵਸਥਾ ਤਾਂ ਛੋਟੀ ਹੈ ਪਰ ਦਿਲ ਵੱਡਾ ਹੈ। ਇਹ ਮਾਇਆ ਆਪ ਦੇ ਪਿਤਾ ਨੇ ਕਿਸੇ ਕਾਰ ਲਈ ਦਿੱਤੀ ਹੋਊ, ਸਾਡਾ ਭਗਵਾਨ ਫਿਕਰ ਕਰੇਗਾ, ਤੁਸੀਂ ਇਹ ਮਾਇਆ ਖਰਚ ਕੇ ਖੇਚਲ ਵਿੱਚ ਨਾ ਪੈਣਾ।